ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਹੈ ਜਿਸ ਦਾ ਸਿਰਲੇਖ ਹੈ ਲਹੂ ਮਾਸ ਦਾ ਪ੍ਰੀਤੀ ਬੋਝ। ਇਸ ਸਿਰਲੇਖ ਹੇਠ ਕਈ ਲਿਖਤਾਂ ਹਨ ਜਿਨ੍ਹਾਂ ਨੂੰ ਅਲੱਗ ਅਲੱਗ ਸਿਰਲੇਖ ਦਿੱਤੇ ਗਏ ਹਨ। ਪਹਿਲਾ ਹੈ ਮੌਤ ਲਾੜੀ ਨੂੰ ਵਰਨਾ। ਜੇ ਸਿੱਖ ਦੇ ਵਿਅਕਤਿਤਵ ਦੇ ਵਿਕਾਸ ਲਈ ਅੰਤਰੀਵ ਸ਼ਾਂਤੀ ਅਰਥਾਤ ਸਹਿਜ ਲੋੜੀਂਦਾ ਹੈ ਤਾਂ ਖਾਲਸਾ ਦੇ ਵਧਣ ਫੁੱਲਣ ਲਈ ਬਹੁਤ ਸਾਰੀ ਕੁਰਬਾਨੀ ਅਤੇ ਸੰਜਨਾ ਦੇ ਖੂਨ ਦੇ ਡੁੱਲਣ ਦੀ ਲੋੜ ਹੈ, ਜਿਸ ਦੇ ਕਰੁਣਾਮਈ ਪ੍ਰਭਾਵ ਇੱਕ ਨਵੀਂ ਪ੍ਰੇਰਨਾ ਜਗਾਉਂਦੇ ਹਨ। ਪਹਿਲਾਂ ਦੇ ਇਤਿਹਾਸ ਵਿੱਚ ਇਹੋ ਕੁਝ ਘਟਿਆ ਹੈ ਅਤੇ ਆਗਾਮੀ ਇਤਿਹਾਸ ਵਿੱਚ ਵੀ ਇਹੋ ਕੁਝ ਹੀ ਵਾਪਰੇਗਾ। ਹਾਂਜੀ, ਖਾਲਸਾ ਦੇ ਵਧਣ ਫੁੱਲਣ ਲਈ ਕਿਸ ਚੀਜ਼ ਦੀ ਲੋੜ ਹੈ ਫਿਰ ਦੁਹਰਾ ਦੇਈ। ਜੇ ਸਿੱਖ ਦੇ ਵਿਅਕਤਿਤਵ ਦੇ ਵਿਕਾਸ ਲਈ ਅੰਤਰੀਵ ਸ਼ਾਂਤੀ ਅਰਥਾਤ ਸਹਿਜ ਲੋੜੀਂਦਾ ਹੈ ਤਾਂ ਖਾਲਸਾ ਦੇ ਵਧਣ ਫੁੱਲਣ ਲਈ ਬਹੁਤ ਭਾਰੀ ਕੁਰਬਾਨੀ ਅਤੇ ਸੰਤ ਜਨਾਂ ਦੇ ਖੂਨ ਦੇ ਡੁੱਲਣ ਦੀ ਲੋੜ ਹੈ, ਜਿਸ ਦੇ ਕਰੁਣਾਮਈ ਪ੍ਰਭਾਵ ਇੱਕ ਨਵੀਂ ਪ੍ਰੇਰਨਾ ਜਗਾਉਂਦੇ ਹਨ। ਪਹਿਲਾਂ ਦੇ ਇਤਿਹਾਸ ਵਿੱਚ ਇਹੋ ਕੁਝ ਘਟਿਆ ਹੈ ਅਤੇ ਆਗਾਮੀ ਇਤਿਹਾਸ ਵਿੱਚ ਵੀ ਇਹੋ ਕੁਝ ਹੀ ਵਾਪਰੇਗਾ। ਇਹਨਾਂ ਲਹੂ ਭਿੱਜੀਆਂ ਦਾਬਾਂ ਦੀਆਂ ਟਹਿਣੀਆਂ ਇੱਕ ਦਿਨ ਜ਼ਰੂਰ ਸੂਹੇ ਫੁੱਲਾਂ ਦੇ ਖੇੜੇ ਵਿੱਚ ਮੋਲਣਗੀਆਂ। ਸਾਹਮਣੇ ਖੜੀ ਮੌਤ ਨੂੰ ਖਾਲਸਾ ਆਪਣੀ ਪ੍ਰੇਮਿਕਾ ਨੂੰ ਮਿਲਣ ਜਾਂ ਲਾੜੀ ਨੂੰ ਵਰਨ ਸਮਾਨ ਸਮਝਦਾ ਹੈ। ਖਾਲਸਾ ਦੀ ਮੌਤ ਤਾਂ ਉਹਨਾਂ ਲਹਿਰਾਂ ਦੀਆਂ ਕਾਂਗਾਂ ਸਮਾਨ ਆਉਂਦੀ ਹੈ ਜੋ ਆਪਣੀ ਹੋਣ ਨੂੰ ਖਤਮ ਕਰਕੇ ਅਜਿਹੀਆਂ ਲੱਖਾਂ ਲਹਿਰਾਂ ਨੂੰ ਉਤਪੰਨ ਕਰ ਦਿੰਦੀਆਂ ਹਨ। ਇਸ ਲਈ ਖਾਲਸਾ ਦੇ ਜੀਵਨ ਸਵਾਸ ਨੂੰ ਦ੍ਰਿਸ਼ਟਮਾਨ ਮੌਤ ਵਿੱਚ ਸਮਾਪਤ ਕਰਨ ਦਾ ਭਾਵ ਨਵੇਂ ਸਦੀਵੀ ਜੀਵਨ ਨੂੰ ਪ੍ਰਾਪਤ ਕਰਨਾ ਹੁੰਦਾ ਹੈ। ਖਾਲਸਾ ਦੇ ਆਦਰਸ਼ ਵਿੱਚ ਮੌਤ ਨੂੰ ਵੇਗਵਾਨ ਪ੍ਰੇਮ ਦੇ ਰੂਪ ਵਿੱਚ ਕਿਸੇ ਉਚੇਰੇ ਜੀਵਨ ਦੀ ਪ੍ਰਾਪਤੀ ਲਈ ਖਿੜੇ ਮੱਥੇ ਪ੍ਰਵਾਨ ਕਰਨਾ ਪੁਰਾਤਨ ਜਾਪਾਨ ਦੇ ਯੋਧਾ ਨਾਇਕਾਂ ਦੀ ਆਚਾਰ ਸੰਗਤਾ ਬੋਸ਼ੀਦੋ ਸਮਾਨ ਸੀ ਜੋ ਯਾਮੂਟੋ ਦੀ ਮਿਹਰ ਦੇ ਪਾਤਰ ਬਣਨਾ ਚਾਹੁੰਦੇ ਸਨ। ਇਹ ਸਰੀਰਕ ਜੀਵਨ ਤਾਂ ਉਸ ਪਤੰਗੇ ਦੀ ਮੌਤ ਸਮਾਨ ਸੀ ਜੋ ਸ਼ਮਾ ਉੱਤੇ ਆਪਣੇ ਖੰਭ ਫੜਫੜਾਉਂਦਾ ਰਹਿੰਦਾ ਹੈ। ਵੀਰ ਯੋਧੇ ਲਈ ਮੌਤ ਲਾੜੀ ਨੂੰ ਵਰਨ ਦੇ ਸਮਾਨ ਸੀ। ਹਾਂਜੀ, ਵੀਰ ਯੋਧੇ ਲਈ ਮੌਤ ਲਾੜੀ ਨੂੰ ਵਰਨ ਦੇ ਸਮਾਨ ਸੀ। ਅਗਲਾ ਜਿਹੜਾ ਸਿਰਲੇਖ ਹੈ ਉਹ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਪਣੇ ਆਪ ਨੂੰ ਛੀਂ ਅਤੇ ਵਗ ਦੇ ਵਿਚਕਾਰ ਖੜ੍ਹਾ ਕਰ ਦਿੱਤਾ। ਕਸ਼ਮੀਰ ਦੇ ਬ੍ਰਾਹਮਣਾਂ ਨੇ ਆ ਕੇ ਗੁਰੂ ਜੀ ਅੱਗੇ ਬੇਨਤੀ ਕੀਤੀ ਕਿ ਉਹਨਾਂ ਦੀ ਮੁਗਲ ਪਗਿਆੜਾਂ ਹੱਥੋਂ ਰੱਖਿਆ ਕੀਤੀ ਜਾਵੇ। ਗੁਰੂ ਤੇਗ ਬਹਾਦਰ ਸਾਹਿਬ ਦਿੱਲੀ ਪੁੱਜੇ ਅਤੇ ਉਹਨਾਂ ਦੀ ਖਾਤਰ ਮੌਤ ਨੂੰ ਪ੍ਰਵਾਨ ਕੀਤਾ। ਗੁਰੂ ਜੀ ਦੇ ਬਲੀਦਾਨ ਨਾਲ ਉਹਨਾਂ ਦੀ ਰੱਖਿਆ ਹੋਈ। ਗੁਰੂ ਗੋਬਿੰਦ ਸਿੰਘ ਜੀ ਨੇ ਚਮਕੌਰ ਦੀ ਗੜੀ ਵਿਖੇ ਆਪ ਆਪਣੇ ਸਪੁੱਤਰ ਅਜੀਤ ਸਿੰਘ ਜੀ ਦੇ ਗਾਤਰੇ ਵਿੱਚ ਕਿਰਪਾਨ ਪਾਈ, ਉਸਨੂੰ ਹਰੇ ਰੰਗ ਦੀ ਮਖਮਲੀ ਪੋਸ਼ਾਕ ਪਹਿਨਾਈ ਅਤੇ ਆਪਣੇ ਹੱਥੀਂ ਉਸ ਉੱਤੇ ਸਿੱਖੀ ਦਸਤਾਰ ਸਜਾਈ ਅਤੇ ਉਸਨੂੰ ਮੁਗਲਾਂ ਦੀ ਵਹੀਰ ਨਾਲ ਯੁੱਧ ਕਰਨ ਲਈ ਬਾਹਰ ਭੇਜਿਆ। ਖਾਲਸਾ ਦਾ ਇਹ ਸਾਹਿਬਜ਼ਾਦਾ ਆਪਣੇ ਦੂਜੇ ਭਰਾਵਾਂ ਸਮਾਨ ਲੜਦਾ ਹੋਇਆ ਜੂਝ ਮਰਿਆ ਤਾਂ ਜੋ ਉਹ ਗੁਰੂ ਜੀ ਦੇ ਬਖਸ਼ੇ ਹੋਏ ਨਵੇਂ ਆਤਮਕ ਜੀਵਨ ਨੂੰ ਪ੍ਰਾਪਤ ਕਰ ਸਕੇ। ਫਿਰ ਆਪਣੇ ਪਿਤਾ ਅੱਗੇ ਅਜੀਤ ਸਿੰਘ ਦੇ ਛੋਟੇ ਭਾਈ ਜੁਝਾਰ ਸਿੰਘ ਨੇ ਹੱਥ ਜੋੜ ਕੇ ਬੇਨਤੀ ਕੀਤੀ ਕਿ ਉਹ ਵੀ ਆਪਣੇ ਵੱਡੇ ਭਾਈ ਸਮਾਨ ਇਸ ਸ਼ਾਨਦਾਰ ਮੌਤ ਨੂੰ ਵਰਨਾ ਚਾਹੁੰਦਾ ਹੈ। ਗੁਰੂ ਜੀ ਨੇ ਫੁਰਮਾਇਆ, ਪੁੱਤਰ ਤੂੰ ਹਾਲੀ ਬਹੁਤ ਛੋਟਾ ਹੈ, ਥੋੜ੍ਹੀ ਹੋਰ ਉਡੀਕ ਕਰ। ਜੁਝਾਰ ਸਿੰਘ ਨੇ ਮੁੜ ਦੁਹਰਾਇਆ, ਮੈਂ ਵੀ ਉਸੇ ਮਾਤਾ ਦਾ ਦੁੱਧ ਚੁੰਗਿਆ ਹੈ, ਇਸ ਲਈ ਆਪਣੇ ਵੀਰ ਸਮਾਨ ਇਸ ਮੌਤ ਦੁਆਰਾ ਪ੍ਰਭੂ ਪ੍ਰੀਤਮ ਦੀ ਰਹਿਮਤ ਪ੍ਰਾਪਤ ਕਰਨਾ ਚਾਹੁੰਦਾ ਹਾਂ। ਇਸ ਵਿੱਚ ਉਮਰ ਦਾ ਧਿਆਨ ਨਹੀਂ ਰੱਖਣਾ ਚਾਹੀਦਾ। ਗੁਰੂ ਜੀ ਨੇ ਆਪਣੇ ਪੁੱਤਰ ਨੂੰ ਆਪਣੀ ਜਫੀ ਵਿੱਚ ਘੁੱਟ ਲਿਆ, ਉਸਦਾ ਮੱਥਾ ਚੁੰਮਿਆ, ਉਸਦੇ ਮੁਖੜੇ ਨੂੰ ਆਪਣੇ ਜਲਾਲੀ ਸ਼ਾਨ ਵਿੱਚ ਨੁਹਾ ਦਿੱਤਾ, ਉਸਨੂੰ ਗੁਰੂ ਦੇ ਯੋਧਿਆਂ ਵਾਲੀ ਪੋਸ਼ਾਕ ਪੁਆਈ ਅਤੇ ਇੱਕ ਛੋਟੀ ਜਿਹੀ ਕਿਰਪਾਨ ਉਸਦੇ ਗਾਤਰੇ ਵਿੱਚ ਪਾ ਦਿੱਤੀ। ਜੁਝਾਰ ਸਿੰਘ ਘੋੜੇ ਉੱਤੇ ਅਸਵਾਰ ਹੋ ਕੇ ਉੱਥੇ ਪੁੱਜਾ ਜਿੱਥੇ ਉਸਦਾ ਵੀਰ ਲੇਟਿਆ ਹੋਇਆ ਸੀ। ਪਰ ਥੋੜ੍ਹਾ ਚਿਰ ਯੁੱਧ ਕਰਨ ਪਿੱਛੋਂ ਜਦੋਂ ਉਸਨੂੰ ਪਿਆਸ ਨੇ ਸਤਾਇਆ ਤਾਂ ਉਹ ਆਪਣੇ ਘੋੜੇ ਨੂੰ ਮੋੜ ਕੇ ਵਾਪਸ ਲੈ ਆਇਆ ਅਤੇ ਆਪਣੇ ਪਿਤਾ ਕੋਲ ਆ ਕੇ ਪਾਣੀ ਦੀ ਮੰਗ ਕੀਤੀ। ਗੁਰੂ ਜੀ ਨੇ ਉੱਤਰ ਦਿੱਤਾ, ਪੁੱਤਰ, ਤੇਰਾ ਪਾਣੀ ਦਾ ਕਟੋਰਾ ਪਰਲੋਕ ਵਿੱਚ ਪਹੁੰਚ ਗਿਆ ਹੈ ਅਤੇ ਉੱਥੇ ਤੇਰਾ ਵੀਰ ਇਸ ਨੂੰ ਫੜ ਕੇ ਤੇਰੇ ਆਉਣ ਦੀ ਉਡੀਕ ਕਰ ਰਿਹਾ ਹੈ। ਜੁਝਾਰ ਸਿੰਘ ਵਾਪਸ ਵੈਰੀ ਦਲ ਵਿੱਚ ਜਾ ਵੜਿਆ ਅਤੇ ਉਸਦਾ ਸਰੀਰ ਵੀ ਯੁੱਧ ਖੇਤਰ ਵਿੱਚ ਪੁਰਜ਼ਾ ਹੋ ਗਿਆ, ਪਰ ਉਸਦੀ ਆਤਮਾ ਦੇਵ ਮੰਡਲ ਵੱਲ ਉਡਾਰੀ ਮਾਰ ਗਈ, ਜਿੱਥੇ ਖਾਲਸਾ ਦੇ ਦੋਵੇਂ ਸਾਹਿਬਜ਼ਾਦੇ ਇੱਕ ਦੂਜੇ ਦਾ ਹੱਥ ਫੜੀ ਵਾਹਿਗੁਰੂ ਵਾਹਿਗੁਰੂ ਦੀ ਨਾਮ ਧੁਨੀ ਉਚਾਰਦੇ ਹੋਏ ਸਦੀਵੀ ਪ੍ਰਕਾਸ਼ ਮੰਡਲ ਵਿੱਚ ਪ੍ਰਵੇਸ਼ ਕਰ ਗਏ। ਅਗਲਾ ਸਿਰਲੇਖ ਹੈ ਗੀਤਾਂ ਦੀ ਮੌਤ ਅਤੇ ਸਦੀਵੀ ਜੀਵਨ ਦੀ ਪ੍ਰਾਪਤੀ। ਗੁਰੂ ਜੀ ਦੇ ਗੀਤ ਸਮਾਨ ਦੋ ਹੋਰ ਸਾਹਿਬਜ਼ਾਦਿਆਂ ਜ਼ੋਰਾਵਰ ਸਿੰਘ ਅਤੇ ਫਤਿਹ ਸਿੰਘ ਨੇ ਸਰਹੰਦ ਵੇਖੇ, ਮੁਗਲ ਹਾਕਮਾਂ ਹੱਥੋਂ ਅਸਹਿ ਕਸ਼ਟ ਸਹੇ ਅਤੇ ਉਹ ਕੰਧ ਦੀਆਂ ਇੱਟਾਂ ਵਿੱਚ ਚਿਣਵਾਏ ਗਏ, ਉਹ ਵੀ ਵਾਹਿਗੁਰੂ ਵਾਹਿਗੁਰੂ ਦੀ ਨਾਮ ਧੁਨੀ ਦਾ ਉਚਾਰਨ ਕਰਦੇ ਹੋਏ ਪਰਲੋਕ ਸਿਧਾਰ ਗਏ। ਇਹ ਚਾਰੇ ਸਾਹਿਬਜ਼ਾਦੇ ਸਦੀਵੀ ਜੀਵਨ ਪ੍ਰਾਪਤ ਕਰ ਗਏ ਹਨ ਅਤੇ ਹਰ ਰੋਜ਼ ਸਵੇਰੇ ਅਤੇ ਸ਼ਾਮ ਲੱਖਾਂ ਲੋਕ ਇਹਨਾਂ ਨੂੰ ਅਰਦਾਸ ਵਿੱਚ ਜੁੜ ਕੇ ਆਪਣੀ ਸ਼ਰਧਾਂਜਲੀ ਅਰਪਣ ਕਰਦੇ ਹਨ। ਅਗਲਾ ਸਿਰਲੇਖ ਹੈ ਮਨੁੱਖੀ ਜੀਵਨ ਖਾਤਰ ਪ੍ਰਭੂ ਪਿਤਾ ਆਪ ਮੌਤ ਨੂੰ ਪ੍ਰਵਾਨ ਕਰਦਾ ਹੈ। ਜਿਵੇਂ ਕਿ ਸਾਡੀ ਤੁਛ ਬੁੱਧੀ ਵਾਲੇ ਬੁੱਧੀਜੀਵੀ ਇਹਨਾਂ ਯੋਧਿਆਂ ਦੀਆਂ ਮੌਤਾਂ ਨੂੰ ਬਲੀਦਾਨ ਜਾਂ ਸ਼ਹੀਦੀ ਆਦਿ ਦੀ ਸੰਗਿਆ ਦਿੰਦੇ ਹਨ, ਇਹ ਇਹਨਾਂ ਲਈ ਬਹੁਤ ਛੋਟੀ ਗੱਲ ਹੈ। ਅਸਲ ਵਿੱਚ ਉਹ ਇਸ ਦੇ ਰਹੱਸ ਯਾਨੀ ਵਾਸਤਵਿਕਤਾ ਨੂੰ ਨਹੀਂ ਪਛਾਣਦੇ ਅਤੇ ਇਸ ਮਹਾਨ ਦੈਵੀ ਆਤਮਕ ਜੀਵਨ ਦੇ ਇਸ ਲਹੂ ਡੋਲ ਕੇ ਕੀਤੇ ਗਏ ਪਰਿਵਰਤਨ ਦੇ ਮਹਾਨ ਸੱਚ ਨੂੰ ਇਸ ਤਰ੍ਹਾਂ ਦੇ ਨਿਗੁਣੇ ਨਾਵਾਂ ਨਾਲ ਯਾਦ ਕਰਦੇ ਹਨ। ਅਜਿਹੇ ਸਾਕਿਆਂ ਵਿੱਚ ਪਰਮਾਤਮਾ ਉਹਨਾਂ ਮਨੁੱਖਾਂ ਵਿੱਚ ਆਪਣਾ ਆਪ ਡੋਲਦਾ ਹੈ ਤਾਂ ਜੋ ਸੁਤੰਤਰਤਾ ਦੀ ਉਸ ਜੋਤੀ ਨੂੰ ਪ੍ਰਾਪਤ ਕੀਤਾ ਜਾ ਸਕੇ ਜਿਸ ਦੀ ਖਾਤਰ ਕਈ ਵਾਰ ਹਜ਼ਾਰਾਂ ਚੰਗਿਆਣੀਆਂ ਨੂੰ ਬੁਝਾਉਣਾ ਪੈਂਦਾ ਹੈ। ਇਹ ਤਾਂ ਮਨੁੱਖੀ ਆਤਮਾ ਨੂੰ ਜੀਵਤ ਰੱਖਣ ਲਈ ਇੱਕ ਬ੍ਰਹਿਮੰਡ ਵਿਆਪੀ ਵਰਤਾਰਾ ਹੁੰਦਾ ਹੈ। ਇਸ ਤੋਂ ਬਿਨਾਂ ਆਤਮਕ ਜੀਵਨ ਪ੍ਰਾਪਤੀ ਲਈ ਹੋਰ ਕੋਈ ਵੀ ਮਾਰਗ ਨਹੀਂ ਹੈ। ਇਹ ਤਾਂ ਗੁਰੂ ਦੀ ਆਤਮਾ ਦਾ ਖਾਲਸਾ ਦੇ ਅੰਤਰਗਤ ਪ੍ਰਵਾਹਿਤ ਹੋਣਾ ਸੀ। ਇਹ ਉਸ ਪ੍ਰੇਮ ਦੇ ਅਨੰਦ ਸਾਗਰ ਦਾ ਕਾਂਗ ਉਛਾਲਾ ਹੁੰਦਾ ਹੈ ਜਿਸ ਦਾ ਧਿਆਨ ਪਰਮਾਤਮਾ ਆਪ ਰੱਖਦਾ ਹੈ। ਮਨੁੱਖੀ ਆਤਮਾ ਦਾ ਸੁਤੰਤਰਤਾ ਵਿੱਚ ਇੱਕਦਮ ਜਾਗਰੂਕ ਹੋ ਜਾਣਾ ਅਤੇ ਉਹਨਾਂ ਦਲਿਤ ਵਰਗਾਂ ਵਿੱਚ ਇਸ ਦੀ ਚੇਤਨਤਾ ਦਾ ਆ ਜਾਣਾ ਜੋ ਸਦੀਆਂ ਤੋਂ ਗੁਲਾਮੀ ਵਾਲਾ ਜੀਵਨ ਗੁਜ਼ਾਰ ਰਹੇ ਸਨ, ਸਮੁੱਚੇ ਪੰਜਾਬ ਵਿੱਚ ਇੱਕ ਨਵੀਂ ਆਤਮਕ ਜਾਗ੍ਰਿਤੀ ਹੀ ਸੀ ਜਿਸ ਵਿੱਚ ਸਦੀਆਂ ਤੋਂ ਗੁਲਾਮ ਇਹਨਾਂ ਲੋਕਾਂ ਨੂੰ ਬੰਧਨ ਮੁਕਤ ਕਰਨ ਲਈ ਪ੍ਰਭੂ ਦੇ ਪੁੱਤਰ ਦਾ ਆਤਮ ਬਲੀਦਾਨ ਬੜਾ ਜ਼ਰੂਰੀ ਸੀ। ਇਹ ਉਹ ਸੁਤੰਤਰਤਾ ਸੀ ਜੋ ਗੁਰੂ ਜੀ ਦੇ ਜੀਵਨ ਅਤੇ ਲਹੂ ਨਾਲ ਪ੍ਰਾਪਤ ਕੀਤੀ ਗਈ ਸੀ। ਹਾਲੀ ਵੀ ਇਸ ਸੁਤੰਤਰ ਦਾ ਸਰੋਤ ਉਸਦੇ ਨਾਮ ਸਿਮਰਨ ਅਤੇ ਯਾਦ ਵਿੱਚ ਵਿਦਮਾਨ ਹੈ। ਹਾਂਜੀ, ਫਿਰ ਦੁਹਰਾ ਦੇਈਏ, ਇਹ ਉਹ ਸੁਤੰਤਰਤਾ ਸੀ ਜੋ ਗੁਰੂ ਜੀ ਦੇ ਜੀਵਨ ਅਤੇ ਲਹੂ ਨਾਲ ਪ੍ਰਾਪਤ ਕੀਤੀ ਗਈ ਸੀ। ਹਾਲੀ ਵੀ ਇਸ ਸੁਤੰਤਰਤਾ ਦਾ ਸਰੋਤ ਉਸਦੇ ਨਾਮ ਸਿਮਰਨ ਅਤੇ ਯਾਦ ਵਿੱਚ ਵਿਦਮਾਨ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।